Vai, अकाल मूर्त अजूनी सैपन गुर प्रसाद जप आदि सच जुगाद सच है भी सच नानक होसी भी सच आदि सच जुगाद सच है भी सच नानक होसी भी सच ਜੇ ਜਦੋਂ ਹਨੀਫਾ ਨਾਂ ਦਾ ਨਾਥ ਜਿਸ ਨੂੰ ਮਹਾਰਾਜ ਜੀ ਹੋਰਾਂ ਦੱਸਿਆ ਕਿ ਤੂੰ ਰਾਜੇ ਦਾ ਬੇਟਾ ਸੀ ਅਤੇ ਇੱਕ ਦਿਨ ਸ਼ਿਕਾਰ ਖੇਡ ਕੇ ਆਇਆ ਗੋਰਖਨਾਥ ਦੇ ਦਰਸ਼ਨ ਹੋਏ ਅਤੇ ਤੂੰ ਇਸ ਰਾਜ ਛੱਡ ਕੇ ਯੋਗ ਵਾਲੇ ਪਾਸੇ ਆ ਕੇ ਉਸਨੇ ਸਾਰਾ ਬਿਰਤਾਂਤ ਵਾਪਸ ਜਾ ਕੇ ਗੋਰਖਨਾਥ ਨੂੰ ਦੱਸਿਆ ਕਿ ਉਹ ਤੇ ਪੂਰਨ ਪੁਰਸ਼ ਹੈ ਅਗਲਾ ਪਿਛਲਾ ਸਭ ਕੁਛ ਦੇਖ ਸਕਦਾ ਹੈ ਉਸਨੂੰ ਮੈਂ ਨਹੀਂ ਹਿਲਾ ਸਕਦਾ। ਫਿਰ ਗੋਰਖ ਨੇ ਇੱਕ ਪੂਤਵੇ ਨਾਮ ਦੇ ਨਾਥ ਨੂੰ ਪੂਤਵੇ ਉਸਦਾ ਨਾਂ ਸੀ ਉਸਨੂੰ ਕਿਹਾ ਕਿ ਪੂਤਵੇ ਤੂੰ ਬਹੁਤ ਵੱਡੀਆਂ ਸ਼ਕਤੀਆਂ ਦਾ ਮਾਲਕ ਹੈ ਤੂੰ ਜਾ ਔਰ ਨਾਨਕ ਨੂੰ ਲਾਜਵਾਬ ਕਰਕੇ ਉਸਨੂੰ ਇਹ ਅਹਿਸਾਸ ਕਰਾ ਕੇ ਗੁਰੂ ਧਾਰਨ ਤੋਂ ਬਿਨਾਂ ਗਤੀ ਨਹੀਂ ਹੋ ਸਕਦੀ। ਪੂਤਵੇ ਜਾਂਦਾ ਹੈ ਅਤੇ ਆਖਦਾ ਹੈ ਅਰੇ ਨਾਨਕ ਤੂੰ ਕੋਈ ਗੁਰੂ ਨਹੀਂ ਧਾਰਨ ਕੀਤਾ ਹੋਇਆ ਅਤੇ ਤੂੰ ਆਪਣੀ ਮਨ ਦੀ ਜਿੱਦ ਕਰਕੇ ਇੰਨਾ ਹੱਠ ਕਰ ਰਿਹਾ ਹੈ ਕਿ ਕਿਸੇ ਦੀ ਗੱਲ ਮੰਨਦਾ ਹੀ ਨਹੀਂ ਮਨ ਵਿੱਚ ਇੰਨਾ ਮਾਨ ਨਹੀਂ ਹੋਣਾ ਚਾਹੀਦਾ ਤੂੰ ਮੇਰੀ ਗੱਲ ਮੰਨ ਗੋਰਖ ਨੂੰ ਆਪਣਾ ਗੁਰੂ ਬਣਾ ਲੈ ਉਹ ਤੈਨੂੰ ਆਪਣੀ ਚਰਨੀ ਲਾ ਲਓ ਅਤੇ ਤੇਰੇ ਮਨ ਦਾ ਮਾਨ ਮਿਟਾ ਦਿਓ ਫਿਰ ਤੂੰ ਜਨਮ ਮਰਨ ਵਿੱਚੋਂ ਬਾਹਰ ਹੋ ਜਾਏਗਾ। ਅਤੇ ਤੂੰ ਇੰਨਾ ਨੇੜੇ ਆਇਆ ਹੋਇਆ ਹੈ ਗੋਰਖ ਦੇ ਅਤੇ ਜੇ ਇੰਨਾ ਨੇੜੇ ਆ ਕੇ ਵੀ ਖਾਲੀ ਚਲੇ ਗਿਆ ਇਹ ਤੇ ਕੋਈ ਸਿਆਣਪ ਨਾ ਹੋਈ। ਮਹਾਰਾਜ ਜੀ ਕਹਿੰਦੇ ਜੋਗੀ ਜੀ ਅਸਾਂ ਪਰਮਾਤਮਾ ਨਾਲ ਪਰਮਾਤਮਾ ਦਾ ਨਾਮ ਜਪ ਕੇ ਪਰੇ ਹੋਏ ਹਾਂ। ਖਾਲੀ ਉਹ ਹੁੰਦਾ ਹੈ ਜਿਸਨੇ ਨਾਮ ਨਾ ਜਪਿਆ। ਅਸੀਂ ਖਾਲੀ ਨਹੀਂ ਹਾਂ, ਅਸੀਂ ਖਾਲੀ ਨਹੀਂ ਤੁਰੇ ਫਿਰਦੇ ਅਤੇ ਦੂਸਰਾ ਤੂੰ ਮਾਨ ਦੀ ਗੱਲ ਕੀਤੀ ਹੈ, ਮਾਨ ਸਾਨੂੰ ਕੋਈ ਨਹੀਂ ਹੈ, ਮਾਨ ਤਾਂ ਤੁਸਾਂ ਲੋਕਾਂ ਨੂੰ ਹੈ कि गोरख ने किन्ने सिद्ध भेजे हैं पर उसका मन न्यौंदा ही नहीं, हुण तू होर आया है। मान सानू कोई नहीं है, मान उसनू हुंदा है जिसनू जिसका अपने शरीर नाल स्नेह हो, जिस दी सुरती अपने शरीर उपर होवे उसनू मान हुंदा। ते आपां देख भी सकते हैं जी कि पहली उम्र जो शरीर ज़्यादा तकड़ा सुंदर हुंदा है उदों प्राणी ज़्यादा मान विच तुरता है, फिर ज्यों ज्यों उम्र टलती है त्यों मान भी टलता है। तो जे किधरे कोई किसी कारण करके ज़्यादा ही कमजोरी आ जाए तो मान भी उन्ना ही कमजोर हो जाता है। समान शरीर के नाल जो अपने अंदर मान है इसका शरीर के नाल तलक है। तो महाराज जी कहते तुसी सिद्ध लोग शरीर से ध्यान रखते हो, शरीर दे अंदर किस तरह जाके दसवें द्वार विच श्वास टिकाने हैं, किस तरह रिधियां सिद्धियां प्राप्त करनिया हैं। इसलिए मान तो तुसानू है, असानू कोई मान नहीं। तो फिर असी गोरख नू मिल के ही जावांगे, इस तरह नहीं जाते। पूतवे ये जवाब सुन के चुप हो जाता है। तो महाराज जी होरां दे चरणां नू हाथ ला के अशुभ ले जाए अलोप हो जाके गोरखनाथ नू कहिंदा है कि उत्ते तुहानू चटपट लाजवाब कर दिंदा है, तुहानू कोई जवाब ही नहीं आउंदा उसके सामने। मैं नहीं समझदा कि कोई भी उन्होंने जीत सकता है। लागे चंगरनाथ नाम का सिद्ध बैठा सी, उसने गुस्सा किया तो गोरखनाथ नू कहिंदा गुरु जी मैनू भेजो, मैं देखदा हाँ यह माई मुंडा किन्ना ताकतवर है। सारे ही उस को हार के वापस आई जाते। फिर चंगरनाथ जाता है, इन्ने चिर नू महाराज जी चल के मीना पर्वत उपर आ जाते हैं। चंगरनाथ आखदा है बाले आदेश हो, महाराज जी कहते आदेश एक ओंकार को है भाई। वो कहन लगा कि दूध तो बिना बच्चा किस तरह पल सकता है, नव जन्मिया बच्चा दूध तो बिना किस तरह पल सकता है। उसका मतलब सी कि ज्ञान गुरु तो ही पैदा होता है, तो ज्ञान रूपी बच्चा जो गुरु तो पैदा होता है वो गुरु ही उसनों वड्या करता है। उस ज्ञान तो चंगरनाथ ने पूछा कि नवजन्मिया बच्चा दूध तो बिना किस तरह पल सकता। महाराज जी कहते जोगी जी असा परमेश्वर जी ना लिव ला के ਗਿਆਨ ਰੂਪੀ ਬੱਚੇ ਨੂੰ ਵੱਡਾ ਕੀਤਾ ਹੋਇਆ ਹੈ। ਸਾਨੂੰ ਕਿਸੇ ਗੁਰੂ ਦੀ ਲੋੜ ਨਹੀਂ ਹੈ। ਚੰਗਰ ਵੀ ਲਾਜਵਾਬ ਹੋ ਗਿਆ, ਕਿਉਂਕਿ ਇਹਨਾਂ ਲੋਕਾਂ ਦਾ ਸਾਰਾ ਜ਼ੋਰ ਲੱਗ ਰਿਹਾ ਹੈ ਮਹਾਰਾਜ ਜੀ ਹੋਰਾਂ ਨੂੰ ਨਿਵਾਉਣ 'ਤੇ, ਚੇਲਾ ਬਣਾਉਣ 'ਤੇ। ਚੰਗਰਨਾਥ ਵਾਪਸ ਜਾਂਦਾ ਹੈ ਅਤੇ ਫਿਰ ਸੰਗਰਨਾਥ ਨੂੰ ਗੋਰਖ ਭੇਜਦਾ ਹੈ। ਸੰਗਰਨਾਥ ਆ ਕੇ ਕਹਿੰਦਾ ਹੈ, ਬਾਲਕੇ ਆਦੇਸ਼ ਹੋ ਮਹਾਰਾਜ ਜੀ ਕੁਛ ਬੋਲਦੇ ਨਹੀਂ, ਮੁਸਕਰਾ ਪੈਂਦੇ। ਇਹ ਜਾਣ ਕੇ ਕਿ ਤੁਸੀਂ ਲੋਕ ਆਦੇਸ਼ ਹੋ ਅਤੇ ਆਖ ਦਿੰਦੇ ਹੋ, ਪਰ ਤੁਹਾਨੂੰ ਕਿਸੇ ਨੂੰ ਸਮਝ ਨਹੀਂ ਹੈ ਆਦੇਸ਼ ਦਾ ਮਤਲਬ ਕੀ ਹੁੰਦਾ। ਮਹਾਰਾਜ ਜੀ ਮੁਸਕਰਾ ਪੈਂਦੇ ਅਤੇ ਸੰਗਰਨਾਥ ਨੂੰ ਬਹੁਤ ਕ੍ਰੋਧ ਆਉਂਦਾ ਹੈ ਅਤੇ ਆਖਦਾ ਹੈ, ਮਾਈ ਮੁੰਡਾ ਜਵਾਬ ਨਹੀਂ ਦਿੰਦਾ, ਸਗੋਂ ਅੱਗੋਂ ਹੱਸਦਾ ਹੈ। ਮਹਾਰਾਜ ਜੀ ਕਹਿੰਦੇ, ਮਾਈ ਅਤੇ ਤੇਰੇ ਗੁਰੂ ਗੋਰਖ ਦੀ ਮੁੰਨੀ, ਉਸਦਾ ਸਿਰ ਮੁੰਨਿਆ ਗਿਆ ਹੈ ਕਿ ਜਿਸਨੇ ਤੁਹਾਨੂੰ ਕਿਸੇ ਨੂੰ ਸਿੱਖਿਆ ਹੀ ਨਹੀਂ ਦਿੱਤੀ, ਉਹ ਮਾਈ ਮੁੰਡਾ ਹੈ, ਉਸਨੇ ਤੁਹਾਨੂੰ ਕਿਸੇ ਨੂੰ ਸਿੱਖਿਆ ਹੀ ਨਹੀਂ ਦਿੱਤੀ। ਅਤੇ ਉਸਨੇ ਆਪ ਵੀ ਇਹ ਪੰਥ ਚਲਾ ਕੇ ਉਮਰਾਂ ਵਧਾ ਲਈਆਂ ਹਨ ਅਤੇ ਨਾਲ ਹੀ ਮਨ ਦਾ ਮਾਨ ਇੰਨਾ ਵਧਾ ਲਿਆ ਹੈ ਕਿ ਮਿਉਂਦਾ ਹੀ ਨਹੀਂ। ਕਿੰਨੇ ਜਣੇ ਤੁਸੀਂ ਆਏ ਹੋ? ਪਰ ਤੁਸੀਂ ਬਿਲਕੁਲ ਕਿਸੇ ਨੂੰ ਕੁਛ ਸਮਝਦੇ ਹੀ ਨਹੀਂ। ਆਪਣੇ ਆਪ 'ਤੇ ਤੁਹਾਨੂੰ ਇੰਨਾ ਮਾਨ ਹੈ, ਹੰਕਾਰ ਹੈ, ਤੂੰ ਸਿਰ ਰਗੜਾ ਕੇ ਕੰਨ ਪੜਵਾ ਕੇ ਵਿੱਚ ਮੁੰਦਰਾਂ ਪਾ ਲਈਆਂ ਅਤੇ ਸਰੀਰ ਤੋਂ ਕੱਪੜੇ ਉਤਾਰ ਕੇ ਸਵਾ ਮੰਨ ਲਏ ਅਤੇ ਆਪਣੇ ਆਪ ਨੂੰ ਯੋਗੀ ਅਖਵਾਉਂਦੇ ਹੋ, ਸਾਨੂੰ ਤਾਂ ਮੂਰਖ ਲੱਗਦੇ ਹੋ, ਸਾਨੂੰ ਤਾਂ ਮੂਰਖ ਲੱਗਦੇ। ਤੁਸੀਂ ਯੋਗ ਨੂੰ ਲਾਜ ਲਾਈ ਹੋਈ ਹੈ, ਤੁਸੀਂ ਪਰਮਾਤਮਾ ਦੇ ਯੋਗ ਨੂੰ ਲਾਜ ਲਾਈ, ਕੁੱਲ ਨੂੰ ਆਪਣੀ ਕੁੱਲ ਨੂੰ ਵੀ ਲਾਜ ਲਾਏ। ਸੰਗਰ ਬਹੁਤ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਅਤੇ ਫਿਰ ਸਿਰ ਨੀਵਾਂ ਕਰਕੇ ਸ਼ਰਮਸਾਰ ਜਿਹਾ ਹੋ ਕੇ ਆਖਦਾ ਹੈ ਅਤੇ ਫਿਰ ਤੁਸੀਂ ਦੱਸੋ ਕਿ ਹੰਕਾਰ ਨੂੰ ਕਿਸ ਤਰ੍ਹਾਂ ਖਤਮ ਕਰਨਾ ਹੈ, ਕ੍ਰੋਧ ਨੂੰ ਕਿਸ ਤਰ੍ਹਾਂ ਹਟਾਈਏ, ਕਾਮ ਨੂੰ ਕਿਸ ਤਰ੍ਹਾਂ ਮੁਕਾਈਏ ਔਰ ਮੋਹ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਇਆ ਜਾਵੇ। ਮਾਇਆ ਔਰ ਮੌਤ ਤੋਂ ਕਿਸ ਤਰ੍ਹਾਂ, ਇਹਨਾਂ ਤੋਂ ਕਿਸ ਤਰ੍ਹਾਂ ਸੰਬੰਧ ਟੁੱਟੇ। ਮਹਾਰਾਜ ਜੀ ਹੋਰਾਂ ਬਹੁਤ ਪ੍ਰੇਮ ਨਾਲ ਸਮਝਾਇਆ ਕਿ ਕ੍ਰੋਧ ਸ਼ਾਂਤੀ ਨਾਲ ਖਤਮ ਕੀਤਾ ਜਾਂਦਾ, ਕ੍ਰੋਧ ਸ਼ਾਂਤ ਰਹਿ ਕੇ ਕ੍ਰੋਧ ਉੱਪਰ ਕੰਟਰੋਲ ਕੀਤਾ ਜਾਂਦਾ, ਸ਼ਾਂਤ ਰਹਿਣਾ ਚਾਹੀਦਾ। ਅਤੇ ਸ਼ਾਂਤ ਦੇਹੀ ਅਤੇ ਸਵਾਹ ਮਲ ਨਾਲ ਨਹੀਂ ਹੋ ਸਕਦੇ, ਸ਼ਾਂਤ ਨਾਮ ਜਪਣ ਨਾਲ ਹੋਈ ਤਾਂ। ਅਤੇ ਕਾਮ ਨੂੰ ਵਸ ਕਰਨ ਲਈ ਗੁਰੂ ਤੋਂ ਗਿਆਨ ਲੈ ਕੇ ਉਸ ਦੀ ਕਮਾਈ ਕਰਨ ਨਾਲ ਹੁੰਦਾ ਹੈ। ਲੋਭ ਮਨ ਵਿੱਚ ਸੰਤੋਖ ਧਾਰਨ ਨਾਲ ਲੋਭ ਤੋਂ ਛੁਟਕਾਰਾ ਮਿਲਦਾ ਹੈ ਅਤੇ ਪਰਮੇਸ਼ੁਰ ਜੀ ਨਾਲ ਲਿਵ ਲਾ ਕੇ, ਨਾਮ ਨਾਲ ਲਿਵ ਲਾ ਲਾਉਣ ਨਾਲ ਮੌਤ ਨਹੀਂ ਪਾਉਂਦੀ ਅਤੇ ਮੋਹ ਮਾਇਆ ਦੇ ਬੰਧਨਾਂ ਤੋਂ ਛੁੱਟਣ ਲਈ ਸੰਤਾਂ ਦੀ ਸੰਗਤ ਕਰਨੀ ਪੈਂਦੀ। ਵਿਸ਼ੇ ਵਿਕਾਰ ਜ਼ਹਿਰ ਸਮਝ ਕੇ ਤਿਆਗ ਦੇਣੇ ਚਾਹੀਦੇ ਅਤੇ ਪਰਮੇਸ਼ੁਰ ਜੀ ਨਾਲ ਲਿਵ ਲਾ ਕੇ ਅਮਰ ਪਦ ਦੀ ਪ੍ਰਾਪਤੀ ਹੁੰਦੀ ਹੈ ਔਰ ਮਾਨ ਮੋਹ ਨੂੰ ਤਿਆਗ ਕੇ ਪ੍ਰੇਮਾ ਭਗਤੀ ਕਰਨੀ ਇਹ ਸਭ ਤੋਂ ਉੱਤਮ ਅਤੇ ਸ੍ਰੇਸ਼ਟ ਯੁਗਤੀ ਹੈ। ਸੰਗਰਨਾਥ ਨੇ ਬਹੁਤ ਸਤਿਕਾਰ ਨਾਲ ਨਮਸਕਾਰ ਕੀਤੀ ਮਹਾਰਾਜ ਜੀ ਹੋਰਾਂ ਨੂੰ ਅਤੇ ਬਹੁਤ ਪ੍ਰੇਮ ਭਰੀਆਂ ਨਜ਼ਰਾਂ ਨਾਲ ਫਿਰ ਰੱਜ ਕੇ ਦਰਸ਼ਨ ਕੀਤੇ ਅਤੇ ਵਾਪਸ ਗੋਰਖਨਾਥ ਪਾਸ ਚਲੇ। ਆਖਣ ਲੱਗਾ ਕਿ ਤੁਸੀਂ ਐਵੇਂ ਆਪ ਵੀ ਅਤੇ ਦੂਸਰਿਆਂ ਨੂੰ ਵੀ ਅਸ਼ਾਂਤ ਕਰ ਰਹੇ ਹੋ, ਪਰੇਸ਼ਾਨ ਹੋ ਰਹੇ ਹੋ ਔਰ ਕਰ ਰਹੇ ਹੋ, ਨਾਨਕ ਨੂੰ ਜਿੱਤਿਆ ਨਹੀਂ ਜਾ ਸਕਦਾ ਪਰ ਗੋਰਖ ਹੋਰ ਸਿੱਧਾਂ ਨੂੰ ਭੇਜਦਾ ਹੈ। ਉਹ ਕੱਲ੍ਹ ਨੂੰ ਵਿਚਾਰ ਕਰਨਗੇ ਜੋ ਜਿਸ ਚੀਜ਼ ਤੋਂ ਜੇ ਆਪਾਂ ਨੂੰ ਨਿਗਾਹ ਪਰਾਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਸਾਰੀਆਂ ਸਾਖੀਆਂ ਦਾ ਮਤਲਬ, ਇਹ ਸਾਰੀਆਂ ਸਾਖੀਆਂ ਕਰਨ ਦਾ ਕਾਰਨ ਇੱਕ ਹੀ ਹੈ ਕਿ ਜੋ ਮਹਾਰਾਜ ਜੀ ਹੋਰ ਉਪਦੇਸ਼ ਦਿੰਦੇ ਹਨ ਆਪਾਂ ਨੂੰ ਅਤੇ ਸਾਰੀ ਦੁਨੀਆ ਨੂੰ, ਉਹ ਉਪਦੇਸ਼ ਸਮਝਿਆ ਜਾਏ, ਦਿਲ ਦੀ ਅੰਦਰਲੀ ਕੋਠੜੀ ਵਿੱਚ ਉਸਨੂੰ ਰੱਖ ਲਿਆ ਜਾਏ ਅਤੇ ਫਿਰ ਉਸਨੂੰ ਪ੍ਰੇਮ ਨਾਲ ਕਮਾਇਆ ਜਾਏ। ਨਾਮ ਨਾਲ ਲਿਵ ਲਾਉਣੀ, ਮਹਾਰਾਜ ਜੀ ਕਿ ਜੀਵਨ ਦਾ ਮਨੋਰਥ, ਮਹਾਰਾਜ ਜੀ ਕਹਿੰਦੇ ਕਿ ਆਪਣੀ ਆਤਮਾ ਸੁੱਤੀ ਹੋਈ ਹੈ, ਅਤੇ ਪਹਿਲਾਂ ਉਸ ਨੂੰ ਜਗਾਉਣਾ ਹੈ। ਇਹ ਬਹੁਤ ਹੀ ਪਿਆਰੀ ਯਾਤਰਾ ਹੈ ਪਰਮੇਸ਼ੁਰ ਜੀ ਦੇ ਮਿਲਾਪ ਦੀ, ਜੋ ਮਹਾਰਾਜ ਜੀ ਦੱਸਦੇ ਗੁਰਬਾਣੀ ਵਿੱਚ। ਮਹਾਰਾਜ ਜੀ ਕਹਿੰਦੇ ਕਿ ਇਹ ਜੋ ਆਪਣਾ ਮਨ ਹੈ ਜਿਸ ਵਿੱਚ ਸਾਰੇ ਖਿਆਲ ਆ ਰਹੇ ਹਨ, ਜਿਸ ਵਿੱਚ ਸਾਰੀਆਂ ਖਾਹਿਸ਼ਾਂ ਉੱਠ ਰਹੀਆਂ ਹਨ, ਜਿਸ ਵਿੱਚ ਫਿਕਰ ਚਿੰਤਾ ਲੱਗੇ ਹੋਏ ਹਨ, ਜਿਸ ਵਿੱਚ ਸੁਪਨੇ ਲੈਂਦਾ ਹੈ ਇਨਸਾਨ। ਇਹ ਮਨ, ਇਸ ਮਨ ਦੇ ਤੁਰ ਅੰਦਰ ਆਪਣੀ ਆਤਮਾ ਹੈ। ਸੁੱਤੀ ਹੋਈ ਸੁੱਤੇ ਹੋਣ ਦਾ ਮਤਲਬ, ਜਦੋਂ ਆਪਾਂ ਸੌਂ ਜਾਂਦੇ ਹਾਂ ਤਾਂ ਇਹ ਜਿਹੜੀ ਆਪਣੀ ਸੁਰਤੀ ਹੈ, ਜੋ ਆਪਾਂ ਨੂੰ ਸੁਰਤ ਹੈ ਕਿ ਹੁਣ ਕਿੱਥੇ ਬੈਠੇ ਹਾਂ, ਹੋਰ ਕੌਣ ਬੈਠਾ ਹੈ, ਕੀ ਹੋ ਰਿਹਾ ਹੈ, ਇਹ ਸੁਰਤ ਵੀ ਆਪਣੀ ਉਦੋਂ ਸੌਂ ਜਾਂਦੀ। ਇਸੇ ਤਰ੍ਹਾਂ ਆਪਣੀ ਆਤਮਾ ਸੁੱਤੀ ਹੋਈ ਹੈ, ਸੁਰਤ ਸੁੱਤੀ ਹੋਈ। ਹਰ ਸਾ ਮੀਤ ਮੈਂ ਅਵਰ ਨ ਕੋਏ, ਜਿਨ ਤਨ ਮਨ ਦੀਆ ਸੁਰਤ ਸਮੋਏ। ਸੁਰਤ ਸਮੋਈ ਹੋਈ, ਸਮਾਈ ਹੋਈ ਹੈ ਸੁਰਤ, ਸੁਰਤ ਸੁੱਤੀ ਹੋਈ। ਇਹ ਜੋ ਆਪਣੀ ਸੁਰਤ ਹੈ, ਇਹ ਬਹੁਤ ਪਤਲੀ ਜਿਹੀ ਸੁਰਤ ਹੈ, ਜਿਸ ਦੇ ਨਾਲ ਆਪਾਂ ਜੀ ਰਹੇ ਹਾਂ। ਇਹ ਬਹੁਤ ਪਤਲੀ ਜਿਹੀ ਸੁਰਤ ਹੈ, ਆਪਣੇ ਅੰਦਰ ਇੰਨੀ ਗਾੜੀ ਸੁਰਤ ਹੈ ਕਿ ਇਹ ਉਸਦਾ ਬਹੁਤ ਹੀ ਛੋਟਾ ਜਿਹਾ ਹਿੱਸਾ ਹੈ, ਜੋ ਆਪਾਂ ਜਿਹੜੀ ਸੁਰਤ ਵਿੱਚ ਆਪਾਂ ਜੀ ਰਹੇ ਹਾਂ। ਬਾਕੀ ਦੀ ਸੁਰਤ ਆਪਣੀ ਸੁੱਤੀ ਹੋਈ, ਉਸਨੂੰ ਜਗਾਉਣਾ ਹੈ ਪਹਿਲਾਂ। ਅਤੇ ਉਹ ਮਨ ਦੇ ਵਿੱਚ ਹੈ, ਮਨ ਦੇ ਵਿੱਚ। ਮਨ ਨੇ ਦੇਖਣੀ, ਜੇ ਹੁਣ ਵੀ ਆਪਣਾ ਮਨ ਹੀ ਦੇਖਦਾ ਹੈ, ਮਨ ਹੀ ਦੇਖਦਾ ਹੈ, ਮਨ ਹੀ ਸੁਣਦਾ ਹੈ, ਮਨ ਹੀ ਵਿਚਾਰਦਾ ਹੈ, ਮਨ ਵਿੱਚ ਹੀ ਸਭ ਖਿਆਲ ਆਉਂਦੇ। ਇਸ ਮਨ ਦੇ ਵਿੱਚ ਆਪਣੀ ਆਤਮਾ ਹੈ ਸੁੱਤੀ ਹੋਈ। ਅਤੇ ਜਦੋਂ ਨਾਮ ਜਪ ਕੇ ਸਾਧਨਾ ਕਰਦੇ ਹਾਂ, ਸਾਧ ਸੰਗਤ ਵਿੱਚ ਆ ਕੇ ਨਾਮ ਜਪ ਕੇ ਸਾਧਨਾ ਕਰਦੇ ਹਾਂ, ਅਤੇ ਹੌਲੀ ਹੌਲੀ ਪਰਮੇਸ਼ੁਰ ਜੀ ਆਪਣੇ ਮਨ ਵਿੱਚ ਆਉਣ ਲੱਗਦੇ, ਅਤੇ ਉਹ ਸਾਧਨਾ ਆਪਣੀ ਆਤਮਾ ਨੂੰ ਜਗਾਉਂਦੀ। ਸਾਧਨਾ ਆਪਣੀ ਆਤਮਾ ਨੂੰ ਜਗਾਉਂਦੀ। ਅਤੇ ਜਦੋਂ ਜਾਗਦੀ ਹੈ ਆਤਮਾ, ਤੇ ਆਪਣਾ ਮਨ ਉਹਦੇ ਦਰਸ਼ਨ ਕਰਦਾ ਹੈ। ਆਪਣਾ ਮਨ ਆਪਣੀ ਆਤਮਾ ਦੇ ਦਰਸ਼ਨ ਕਰਦਾ, ਉਸ ਸਾਧਨਾ ਦੇ ਵਿੱਚ ਖਲੋ ਕੇ। ਸਾਧਨਾ ਵੀ ਇੱਕ ਤਾਕਤ ਹੈ, ਜੋ ਆਪਣੇ ਅੰਦਰੋਂ ਝੂਠ ਦਾ ਖਾਤਮਾ ਕਰਦੀ ਹੈ। ਉਸ ਸਾਧਨਾ ਦੇ ਵਿੱਚ ਖਲੋ ਕੇ, ਨਾਮ ਦੇ ਵਿੱਚ ਖਲੋ ਕੇ, ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦੇ ਵਿੱਚ ਖਲੋ ਕੇ, ਫਿਰ ਆਪਾਂ ਪੜ੍ਹਨੀ ਹੈ ਲਾਈਨ। ਨਾਮ ਦੇ ਵਿੱਚ ਖਲੋ ਕੇ, ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦੇ ਵਿੱਚ ਖਲੋ ਕੇ, ਫਿਰ ਜਿਹੜੀ ਆਪਣੀ ਆਤਮਾ ਸੁੱਤੀ ਹੋਈ ਹੈ ਉਸਨੂੰ ਕੁਛ ਕਹਿਣਾ ਹੈ, ਉਸਦਾ ਦਰਵਾਜ਼ਾ ਖੜਕਾਉਣਾ ਹੈ, ਉਸਦਾ ਦਰਵਾਜ਼ਾ ਖੜਕਾ। ਉੱਠਣੀ ਜਿੰਦੇ ਸੁੱਤੀਏ, ਉੱਠ ਕੇ ਦੇ ਦੀਦਾਰ, ਉੱਠਣੀ ਜਿੰਦੇ ਸੁੱਤੀਏ, उठ के दे दीदार के दे दीदार उठनी जिंदे सुतिए उठ के दे दीदार के दे दीदार उठनी जिंदे सुतिए उठ के दे दीदार दीदार देंदी है अपनी आत्मा अपने मन नूं दीदार देंदी है अपना मन दर्शन करता है आत्मा दी ते दर्शन करके ठहर जाता है शांत हो मन तू ज्योत स्वरूप है अपना मूल पहचान मन हर जीव तेरे नाल है गुरमति रंग मान मूल पहचाने तां सौ जाने मरन जीवन की सोची हुई मूल पहचाने मूल मूल तेरे अंदर है पर सुत्ता हुआ है मूल तेरे अपने ही अंदर है पर सुत्ता हुआ है तू बाहर नू देख रहा है तेरे पिछले पास से वो सुत्ता हुआ है ते है भी बिल्कुल इस तरह अपने शरीर विच भी इस तरह है मन अगे नू देखता है अगे तो सुंघता है ते परमात्मा इस दे पिछे सुत्ता अपने शरीर विच भी इस तरह परमात्मा इस दे पिछे सुत्ता अपनी आत्मा उठनी जिंदे सुती है उठ के दे दीदार उठनी जिंदे सुतिए उठ के दे दीदार फिर आत्मा जागती है पता नहीं किन्ने युगों की सुती हुई जागती है तो अपना काया अंदरों कंबती है अपना अंदर कंबता वो कण कण नूं ਹਿਲਾਉਂਦੀ, ਕਣ ਕਣ ਨੂੰ ਜਗਾਉਂਦੀ। ਤੇ ਫਿਰ ਯਾਤਰਾ, ਆਤਮਾ ਫਿਰ ਉਸਨੂੰ ਮਿਲਣ ਚੜ੍ਹਦੀ ਜਿਸਦਾ ਹਿੱਸਾ ਹੈ ਪਰਮਾਤਮਾ ਦਾ। ਫਿਰ ਆਪਣੇ ਅੰਦਰੋਂ ਜਾਗ ਕੇ ਉੱਪਰ ਨੂੰ ਉੱਠਦੀ ਅਤੇ ਸਾਰੇ ਪੜਾਵਾਂ ਵਿੱਚੋਂ ਹੁੰਦੀ ਹੁੰਦੀ ਜਦੋਂ ਤ੍ਰਿਕੁਟੀ 'ਤੇ ਆਉਂਦੀ ਹੈ, ਜਿਸ ਤਰ੍ਹਾਂ ਕੱਲ੍ਹ ਤ੍ਰਿਕੁਟੀ ਦੀ ਗੱਲ ਹੋਈ ਸੀ, ਜੋ ਦੋ ਆਪਣੇ ਦੋਵਾਂ ਪਰਵੱਟਿਆਂ ਦੇ ਵਿਚਕਾਰ ਨੱਕ ਦੀ ਜੜ੍ਹ ਉੱਪਰ, ਉੱਥੇ ਜਦੋਂ ਆਤਮਾ ਆਉਂਦੀ ਹੈ ਤਾਂ ਮਨ ਥੱਲੇ ਰਹਿ ਜਾਂਦਾ ਹੈ। ਪਹਿਲਾਂ ਮਨ ਨੇ ਆਤਮਾ ਦੇ ਦਰਸ਼ਨ ਕੀਤੇ ਸਨ ਅਤੇ ਮਨ ਇੱਥੋਂ ਤੱਕ ਆਪਣੇ ਨੇਤਰਾਂ ਤੱਕ ਨਾਲ ਹੀ ਆਉਂਦਾ ਹੈ ਆਤਮਾ ਦੇ, ਪਰ ਇੱਥੇ ਆ ਕੇ ਮਨ ਖਤਮ ਹੋ ਜਾਂਦਾ। ਇਸ ਤੋਂ ਉੱਪਰ ਆਤਮਾ ਦੀ ਯਾਤਰਾ ਰਹਿ ਜਾਂਦੀ, ਕੇਵਲ ਆਤਮਾ। ਅਤੇ ਫਿਰ ਆਤਮਾ ਜਦੋਂ ਦਸਵੇਂ ਦੁਆਰ ਵਿੱਚ ਜਾਂਦੀ ਹੈ ਅਤੇ ਬਾਹਰ ਬ੍ਰਹਿਮੰਡ ਦੇ ਦਰਸ਼ਨ ਕਰਦੀ ਹੈ, ਉੱਥੇ ਅਸਚਰਜ ਚੀਜ਼ ਇਹ ਹੁੰਦੀ ਹੈ ਕਿ ਪਹਿਲਾਂ ਤਾਂ ਆਤਮਾ ਦਰਸ਼ਨ ਦੇਣ ਵਾਲੀ ਸੀ, ਉੱਠ ਨਹੀਂ ਜਿੰਦੇ ਸੁੱਤੀਏ ਉੱਠ ਕੇ ਦੇਹ ਦੀਦਾਰ। ਪਹਿਲਾਂ ਇਹ ਦਰਸ਼ਨ ਦੇਣ ਵਾਲੀ ਸੀ, ਹੁਣ ਇਹ ਦਰਸ਼ਨ ਕਰਨ ਵਾਲੀ ਹੋ ਜਾਂਦੀ। ਦਸਵੇਂ ਦੁਆਰ 'ਚ ਜਾ ਕੇ ਫਿਰ ਇਹ ਪਰਮਾਤਮਾ ਦੇ ਦਰਸ਼ਨ ਕਰਨ ਵਾਲੀ ਹੋ ਜਾਂਦੀ, ਦਰਸ਼ਨ ਦੇਣ ਵਾਲੀ ਦਰਸ਼ਨ ਕਰਨ ਵਾਲੀ ਹੋ ਜਾਂਦੀ। ਦਰਸ਼ਨ ਦੇਣ ਵਾਲੀ, ਕਿਉਂਕਿ ਆਤਮਾ ਮਨ ਤੋਂ ਉੱਚੀ ਹੈ, ਇਸ ਲਈ ਆਤਮਾ ਨੇ ਮਨ ਨੂੰ ਦਰਸ਼ਨ ਦਿੱਤੇ ਅਤੇ ਹੁਣ ਆਤਮਾ ਪਰਮਾਤਮਾ ਦਾ ਹਿੱਸਾ ਹੈ ਅਤੇ ਹੁਣ ਆਤਮਾ ਨੇ ਪਰਮਾਤਮਾ ਦੇ ਦਰਸ਼ਨ ਕਰਨੇ ਹਨ। ਪਹਿਲਾਂ ਇਸਨੇ ਦਰਸ਼ਨ ਦਿੱਤੇ ਅਤੇ ਹੁਣ ਦਰਸ਼ਨ ਕਰਨੇ ਹਨ। ਦਸਵੇਂ ਦੁਆਰ 'ਚ ਜਾ ਕੇ ਪਰਮਾਤਮਾ ਦੇ ਦਰਸ਼ਨ ਕਰਨੇ, ਦਸਵੇਂ ਦੁਆਰ 'ਚ ਉਸ ਦਸਵੇਂ ਦਰਵਾਜ਼ੇ 'ਤੇ ਸਾਹਿਬ ਸਾਹਿਬ ਦੇ ਦਰਸ਼ਨ ਕਰਨੇ। ਅਤੇ ਫਿਰ ਇਸੇ ਆਤਮਾ ਨੂੰ ਜਿਹਨੂੰ ਪਹਿਲਾਂ ਕਿਹਾ ਸੀ ਕਿ ਉੱਠ ਕੇ ਦੇ ਦੀਦਾਰ, ਉਹਨੂੰ ਫਿਰ ਆਪਾਂ ਆਖਦੇ ਹਾਂ ਸਾਹਿਬ ਬੂਹੇ ਆ ਗਿਆ ਉੱਠ ਕੇ ਕਰ ਦੀਦਾਰ, ਸਾਹਿਬ ਬੂਹੇ ਆ ਗਿਆ ਉੱਠ ਕੇ ਕਰ ਦੀਦਾਰ,
ਸਾਹਿਬ ਬੂਹੇ ਆ ਗਿਆ ਉੱਠ ਕੇ ਕਰ ਦੀਦਾਰ, ਸਾਹਿਬ ਬੂਹੇ ਆ ਗਿਆ ਉੱਠ ਕੇ ਕਰ ਦੀਦਾਰ,
ਸਾਹਿਬ ਗਿਆ ਉੱਠ ਕੇ ਕਰ ਦੀਦਾਰ, ਸ साहिब बूहे आ गया उठ के कर दीदार पहले उठने विच फर्क है। पहला जदों कहा सी उठ नहीं जिंदे सुतीए उठ के दे दीदार, वो सुती हुई आत्मा नूं जगाउणा सी। ते जदों यह आत्मा उठ के दसवें द्वार जा के बैठ जाती है ते फिर भी आखदे हां उठ के कर दीदार, पर हुण बैठी नू आखदे हाँ उठ के सत्कार नाल दीदार कर। सुती हुई नहीं है हुण दसवें द्वार, दोहां दे उठन विच फर्क है। पहले उठन विच सुती हुई ने उठना है, दूजे उठन विच बैठी हुई ने उठना, क्योंकि दसवें द्वार च जाके कुछ चिर बैठना पैंदा है, कई बार बहुत चिर बैठना पैंदा है। गले तो लैके उपर त्रिकुटी तक जान लई कई बार कई जन्म लग जाते हैं। उत्थे जाके आत्मा बैठती है दसवें द्वार च, थक गए बहुत लंबा सफर सी ते बिखड़ा पैंदा सी। पीछे मुड़ के देखते कि बिखड़ा पैंदा सी। साहिब बूहे आ गए, फिर वो आप देखता है कि जेड़ा दसवें द्वार च आ गया, उस द्वार दे अंदरले पासे आत्मा, बाहरले पासे परमात्मा। ते फिर आत्मा परमात्मा दे दर्शन करते। पहला आत्मा ने दर्शन दिते सी, हुन दर्शन करते। इत्थे जदों तुसी आउंदे हो ते फिर जदों देखदे हो तुहाडी देखनी तुसी नहीं देखदे, रब देखता है तुहाडी अखां विच। ते ओ दृष्ट महाराज जी उस दृष्टि नूं सुखमनी साहब जी कहिंदे साची दृष्ट, साची दृष्ट। तो जो साची दृष्ट देखती है बाहर तो उसनु दिसदा है कि ते परमात्मा ने ही सारे रूप धारे हुए हैं, परमात्मा ही दरख्त बनया हुआ है, परमात्मा ही आदमी बनया हुआ है, परमात्मा ही पंछी बनया हुआ है, परमात्मा ही अग बनया हुआ है, परमात्मा ही फुल बनया हुआ है। दरख्त परमात्मा नहीं है, फुल परमात्मा नहीं है, परमात्मा फुल बनया हुआ है। इसनु समझना जी, परमात्मा फुल बनया हुआ है, फुल परमात्मा नहीं है। परमात्मा एक ऐसी शक्ति है जो जो चाहे बन से बन जाए। वो जिस शक्ति ने फुल नु बनाया वो परमात्मा, फिर साची दृष्ट साचा आकार। उन्हें बार भी दिसता कि सब कुछ सच का आकार, परमात्मा ने ही सारे आकार तारे हुए। साची दृष्ट साचा आकार, सच वरतै साचा पासार, फिर वो अपने अपना अंदर देखता है कि बाहर तो सच वरत रहा है, पहला अंदर ही देखा सी कि अंदर सच वरत रहा कि बाहर तो सच वरत रहा, फिर अंदरला ब्रह्म आत्मा बाहरले ब्रह्म दे नाल इहदा मेल हुंदा है, जुड़ते हैं दसवें द्वार विच। ते फिर आत्मा दे विच परमात्मा समाउंदा है, पर आत्मा परमात्मा विच नहीं समाउंदी, वो बहुत आश्चर्य है दसदे कहानी, क्योंकि परमात्मा वड्डा है आत्मा छोटी है, चाहिदा तो सी कि आत्मा परमात्मा विच समाउंदी, छोटी चीज़ वड्डी विच समाउंदी, पर ये दुनिया का हिसाब है, परमात्मा का हिसाब दुनिया के हिसाब नाल मेल नहीं खांदा, परमात्मा के हिसाब वड्डी चीज़ छोटी, परमात्मा आत्मा विच समाउंदा, ज्योति ज्योत रली, ज्योति दे विच ज्योत रली, ज्योति दे विच ज्योत रली, आत्मा दे विच परमात्मा, ज्योति ज्योत रली, परमात्मा दे विच आत्मा नहीं मिलती, आत्मा दे विच परमात्मा मिलती, सूरज किरण मिले जलखा जल हुआ राम, ज्योति ज्योत रली संपूर्ण थी आराम, संपूर्ण हो गए। ते आप सारे संपूर्ण होना है, संपूर्ण हो गए, अपने ते रंग चाड़ना है उदी मेर नाल, ते फिर दूसरियां नू भी रंग लाउना है। आत्मा मन जो है वो जो इनू मिल जाए उन्हें उस ते कब्जा कर लेंदा है, पर आत्मा कोल जो कुछ भी होवे वो वंडती है, वो कब्जा नहीं करती, वो वंडती। पहला आपां अपनी ते रंग चढ़ना महाराज जी होर दे नाम दा प्रेम दा, ते फिर वो रंग दूसरियां ते, फिर वो रंग दूसरियां विच वंडना। असी तुहानू फुल दिखाउंदे रहिंदे हां ना जी, ते अज कहिंदे हां कि मेहंदी दा फुल बन जाओ, पहला अपने आप नूं आपां रंगीए, मेहंदी ते फुल बन जाइए, पहला अपने आप नूं रंगीए ते फिर वो रंग दूसरियां ते लाइए। एक फुल ते एक फुल ही हुंदा है, एक फुल ही क्यों बनना है, मेहंदी दा बूटा ही बन जांदे है जिस नूं बहुत फुल लगे हो, जिस नूं बहुत फुल। बूटा मेहंदी दा बन सजना, सुहा रंग नाम वाला, सब तलियां ते मल सजना। बूटा मेहंदी दा बन सजना, सुहा रंग नाम वाला, सब तलियां ते मल सजना। ਬੂਟਾ ਮਹਿੰਦੀ ਦਾ ਬਣ ਸੱਜਣਾ ਸੁਹਰੰਗ ਨਾਮ ਵਾਲਾ ਸਭ ਤਲੀਆਂ ਤੇ ਮਲ ਸੱਜਣਾ ਸੁਹਰੰਗ ਨਾਮ ਵਾਲਾ ਸਭ ਤਲੀਆਂ ਤੇ ਮਲ ਸੱਜਣਾ ਬੂਟਾ ਮਹਿੰਦੀ ਦਾ ਬਣ ਸੱਜਣਾ ਸੁਹਰੰਗ ਨਾਮ ਵਾਲਾ ਸਭ ਤਲੀਆਂ ਤੇ ਮਲ ਸੱਜਣਾ ਸੁਹਰੰਗ ਨਾਮ ਵਾਲਾ